ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਅੰਮਾਵਨ ਦੇਸੜੀ ਹਾਂ ਕਿਉਂ ਸੋ ਰਾਵਣ ਜਾਓ ਜੀ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਓ ਜੀ ਮਨ ਕੁਚੱਜੀ ਅੰਮਾਵਨ ਦੇਸੜੀ ਸਹੁ ਰਾਵਣ ਜਾਓ ਜੀ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਓ ਜੀ ਜਿੰਨੇ ਸਖੀ ਸਹੁ ਰਾਵਿਆ ਸੇ ਅੰਬੀ ਸ਼ਾਵੜੀ ਮਾਯਾਵਣੀ ਹਉ ਕਾ ਜੀ ਉਸ ਧਰੇਉ ਜੀ ਕਿਆ ਗੁਣ ਤੇਰੇ ਵਿਛੜਾ ਹਉ ਕਿਆ ਕਿਆ ਜਨਾ ਤੇਰਾ ਨਾਉ ਜੀ ਇੱਕ ਤੇ ਤੋਲਣਾ ਅੰਬੜਾ ਬੈਠੀ ਪਾਸ ਜੀ ਅੰਬਰ ਗੂੰਜਾ ਕੁਰਲੀਆ ਬਾਗ ਬਹੁਠੇ ਆਏ ਜੀ ਸਾਧਨ ਚੱਲੇ ਸਾਹੂਰਾ ਕਿਆ ਮੁਰ ਦੇਸੀ ਅਗੈ ਜਾਏ ਜੀ ਸੁੱਤੀ ਸੁੱਤੀ ਝਾਲ ਸੀਆ ਆਸ ਜੀ ਪੈਸਾ ਨਾਲੋ ਮੁਕਤੀ ਅਸ ਦੁਖਾ ਨੂੰ ਪ੍ਰਿਆਸ ਜੀ ਤੁਰ ਗਾਉਣਾ ਮੈਂ ਸਭ ਅਵਗਾਉਣਾ ਇੱਕ ਨਾਨਕ ਕੀ ਅਰਦਾਸ ਜੀ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀ ਤੁਰ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਦੇ ਮਾਲਕ ਯਾਦ ਦੀ ਜੋਤ ਦਸ ਪਾਤਸ਼ਾਹਾਂ ਦੇ ਆਤਮਕ ਸਰੂਪ ਕਿਰਪਾ ਦੇ ਸਾਜੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ महाराज सतगुरु जी की मदद सदका आप जी महान पवित्र स्थान सचखंड श्री हरिमंदर साहिब दर्शन स्नान करके अपने जन्म में सफल बना रहे हैं। गुरुद्वारा मंडी साहिब दीवान हाल सतगुरु जी की चोरी हुई मर्यादा महाराज जी के आए हुए पवित्र श्री मुखवाद की कथा सरवण करने वास्ते आप सरबत संगत प्यार नाल जुड़ बैठे हुए अज शहीद भाई ऊधम सिंह साहिब जी का शहीदी दिहाड़ा है। देश की धरती पर जिन्होंने ऐसा जालम पूर्ण किया मेरे देश के बेदोशे जीवों का निर्दोष जीवों का अजाई खून डोलिया जलों वाले बाग का साका सत्संग जी लाशा इस शहर के अंदर संभिया नहीं सी जाएगा ऐसा दर्दनाक सीन सीगा। भाई ऊधम सिंह साहब ने लंबा समा लग्या पर उन्होंने लंदन पहुंच के दसिया कि सिख कौम अपने किते हुए वादे ने कदे भुलदी नहीं। सिख अपने आप के दुख सहार लेंगे पर गुरु लंदा नहीं सहारदा। विदेशियों का कतल सिख को नहीं सहारिया जाता। सच्चे पातशाह जी गरीब नवाज का बख्शिया हुआ सिद्धांत भाई ऊधम सिंह साहब जी ने लंदन के जालम को सोधा लाया दसिया कि सिख कौम कितने तक पहुंच कर सकती है। फिर बड़ा दबाव से उन्होंने कि केवल लिख के ही दे देवे कि मेरे शरीरक हालत जी वो ठीक नहीं दिमागी संतुलन ठीक नहीं। भाई ऊधम सिंह साहब जी की यह छपी हुई खबर उन्होंने कहा मैं पूरे होशो हवास में इस पर गोलियां मारिया मेरे को दिमाग में फर्क नहीं है मेरा कोई दिमागी संतुलन खराब नहीं है मैं सोच समझ के इसकी पहचान करके फिर इस जालम में सोधिया है। तो अज के दिन भाई ऊधम सिंह साहब जी हसदिया हुआ फांसी का रस्सा चुनिया वलायत की धरती से सतसंग जी शहीद हो। अपने देश के बहुत सारे सिखा ने उथे रहायशा बनाईया कई पीढ़िया तो उथे रेंदे बड़े बड़े कारोबार है तो आपको अपनी उम्र भोग के बड़े बड़े सुखा भोग के संसार को सब चले गए पर उन्हें अमीर का उन्हें कारोबारियों का कोई अज तक नाम ही नहीं रहा। तो भाई ऊधम सिंह जी बड़ा गरीबी के चौथे दिन कटे से कई थावां पे बहुत ज्यादा मजबूरियों का सामना भी करना पड़ा कोल खर्चे जो भी पैसे भी ना सी होंगे कम किया किरत की अपने परिवार वास्ते नहीं कौम की लथी हुई पग में शीश से रखण वास्ते। एक तो होंगे कि एकदम कुर्बानी का जज्बा पैदा होना पर लम्मा समा सूरमे ने उस धरती से भी रह करके بہت زیادہ کٹنائیوں کا مقابلہ کیتا. آخرکار وہ دن آیا جب اس کے نشانے کی پورتی ہوئی تو اس نے جان میں سودا لایا, سکھ قوم کا مان اچا کیتا. اج بھائی صاحب کا شہیدی دن ہے, انہوں کی شہادت میں کوٹی کوٹی پرنام ہے. جنہوں نے جیون دوسرے لئے جیویا ہے گرو گھر کے اندر انہوں نے وڈا مان تے ستکار پراپت ہوندا. گرو پیاری ساتھ سنگت جی ستگرو جی کا اج کا آیا ہوا شری مکھوار بہت وستار والے پرکرن سہت ہے, سمے بھی سیمت ہے. آپ جی نے اپنے چت کی برتی اجاگر کرنا, کیونکہ ستسنگی جب روز کتھا سنتے ہیں انہوں نے پھر تھوڑے وستار نال بھی بہتی سکھیا سمجھ پی جاتی ہے. جن کدے کدے سنگت کرنی ہے انہوں نے زیادہ وستار نال پھر سمجھ پی ہے. آپ جی ستسنگی ہو, مہاراج جی نے پیار کرنے والے ہو, کیونکہ سنگت وچ وہ آ کر کے بیٹھتا ہے جنہوں ستگرو جی اپنے پیار کی کھچ پاؤندے ہیں. پوڑے پھلان لگے چلے ہی جاندے ہیں. ست سنگت جی انہوں نے سبندی کھچ لیں گی ہے ستگرو جی کے کول مردی ہوئی شانتی, مہاراج جی کے شبد وچوں آ ہوا رس پرمیاں نو کھچ ہی لینا ہے. تو اس کھچ دے کھچے ہوئے مہاراج جی کے چرنوں وچ بیٹھ جاندے ہیں. ہرن نو کون دسدا ہے کہ کنڈے ویڑے کی آواز کتوں آ رہی ہے؟ وہ مستی وچ اتے جا کر کے سر دھر دیندا ہے, شکاری اس نو مار دیندے ہیں, پر اس کی مستی نہیں ٹکتی. سکھ نو شبد کے رس میں این مستی آن لگ پی ہے. مہاراج جی سکھ نو پھر جیوت بھاو تو مار دیں سچے پاتشاہ, وہ اندرلیا خاشا چھٹ جانی ہے, شریر کے رس چھٹ جانے ہیں, سنسار نالوں سنبند ٹوٹ جاتا ہے. مہاراج جی کا شبد اس گرمکھ نو جیون مکتی کی رات دے دینا ہے. جس دیش وچ مہاراج کا اپنا واسا ہے شبد اس دیش وچ ہی لے جاتا ہے جڑا پرانے شبد نال پیار کرتا ہے. ستگرو غریب نواز جی نے بخشش کرتے ہیں, آؤ اپنے چت نو جوڑیے, مہاراج جی کا امرت اپدیش سرور کریے, ہریر کے پوتر چرنوں کا دھیان کرتے ہوئے آخو جی ستنام شری واہ صاحب جی.
ستنام شری واہگرو صاحب جی. راگ سوہی محلہ پہلا کچی
سچے پاتشاہ جگت مالک جوت روپ ہریات گرو نانک کہایا, ایسے دین دیال ستگرو جی راگ سوہی وچ سچے پاتشاہ جی اپنے شری پنتھ تو مہاراج امرت سکھیا دیندے ہے, پوتر اپدیش ستگرو جی بخشش کرتے ہیں. اس پوتر شبد کا سرلیخ مہاراج جی نے کچجی بخشش کیتا ہے. ستسنگ جی یہ پوتر شبد کی اتھانتا ہے, اتھانتا نال سانو شبد کا پرکرن پتا لگتا ہے. غریب نواز سچے پاتشاہ جی نے یہ پاون شبد پریاراج اچارن کیتا ہے. ستگرو نے سچے پاتشاہ جدا اج اصل آسام کہنے, مہاراج جی جب اتے گئے غریب نواز تو بھائی مردانا جی نے جنم ساکھی ذکر ہے کہ انہوں نے بھیڈو بنا لیا سی. سچے پاتشاہ جی مہاراج باہر وار بیٹھے ہوئے جب بھائی مردانہ جی قابو آ گئے حضور ہس پئے بھائی بالا جی کہ مہاراج آپ ہسے کیوں غریب نواز سدگرو کہتے ہیں بھائی بالا ساڈا ساتھی قابو آ گیا ڈاکٹر بھائی ویر سنگھ صاحب نے اس ساتھی نے بڑے وستار نال لکھے انہوں نے بڑے جادو بھائی مردانہ جی دے اتر کیتے پر جادو کا اثر نہیں سی چلتا سونے سرجا تو بیٹھن نو کہا تو بھائی مردانہ جی بیٹھن لگے نا جب سونے سرجا ویخ کے گرو بابا جی کا بچن چیتے آیا بابا ہور سونا خوشی خوار جت ستا تن پیڑی ہے من میں چلا وقار جب بچن بھائی مردانہ جی نے اپنے مکھ تو پڑھیا تو جادو سارا ختم ہو گیا بھائی ویر سنگھ صاحب جی نے بڑے وستار ساکھی نے لکھا بھائی مردانہ جی نے بڑی پیشکشاں کی راگ دے وچ موہت کر کے پھر بھائی مردانہ جی نے انہوں نے قابو کیتا سی وستار ہے بہت ست سنگ جی مہاراج جی نے بھائی بالا جی کہ مہاراج آپ جی کا بچن نہیں منگا تو اس نے رہن دے ہوں حضور کہتے بھائی بالا سانو نال لے کے آئے بھی لاج ہے چل چلیے چھڑا کے لے آئیے جب مہاراج جی گئے سدگرہ کے اتنے انہوں نے بڑی شرطیاں چلائی دھاگے تمیز تملے یہ اج کل بھی ست سنگت جی گرمت تو پلے لوگ یہ کام کرتے ہیں نا دھاگے تمیز تامن کرنے والوں نے ست سنگت جی مرن تو اپرنت سدگت ہی نہیں ملتی ہے اتنے بھی وہ پلے ہوئے سدا دکھی ہی رہے ہیں یہ نورشاں جو سی نا یہ بڑی وڈی جادوگرنی سی یہ بہت زیادہ منتر جنتر سب کیتے ہوئے سی سدگرو جی نے جب انہوں نے تامن پاؤنا چاہیا جنتر منتر تے تنتر تین پرکار دیا شکتیاں حضور تے ورتیاں جیڑی جیڑی کوئی شکتی اگے ورتن نو آئی سات سنگت جی انہوں نے پھل ملیا شری گرو جی کے اندر کوئی شکتی نہیں چلی کوئی منتر نہیں چلیا جس کا گھڑا سر تے چکیا سی سر تے ہی جڑ گیا جنم ساکھی وچ ذکر ہے کہ جیڑی تامڑ پاؤن اگے آئی وہ سوری بن گئی اس طرح نور شاہ نو پتا لگیا وہ سدگرہ جی نے جب ویکھنے لئی آئی تو کوئی بھاری پرخ آیا جب تو کوئی شکتی نہیں چل رہی نور شاہ چرنی پی گئی سچے پاتشاہ جی نے جب انہیں بےنتی کی تو واحگرو شبد جب آخیا وہ سر پہ جڑیا ہوا کڑا لکھ گیا مہاراج جی نے اس شبد کہن والی بھائی مردانہ جی نے بھی سوجی ہوئی مہاراج جی کے چرنوں میں آ کر کے متھا ٹیکیا اس نور شاہ نے سدگرو جی کے چرنوں میں پھر چوک کے بےنتی کی مہاراج سانو کرپا کر کے شانتی دو اس نے دساں نوہاں دی کرت کر کے جو سکا پرشاد لیاندا حضور نے پروان کیتا انہاں نے جب سدگرہ دے چرنوں میں بےنتی کیتی گریب نواز سانو واحگرو کا پیار پراپت ہو دے ست سنگت جی حضور دی ایڈی وڈی بخشش مہاراج جی نے اس جادوگرمی نو جادوگرمی نہیں رہن دتا کیونکہ گرو صاحب نے جڑا پرس لینا نا وہ پھر پتھر نہیں رہتا وہ موتی بن جاتا مہاراج جی نے اس نے برہم گیان بخشش کیتا تے حضور نے اتوں کی پرچارک تھاپیا اس نے سا زندگی اس نے گرمت کا پرچار کیتا اپنے جنم نو سفل کیتا مہاراج جی نے ایک کچجی کے سرلیخ تھلے سدگرہ جی نے یہ شبد اچارن کیتا ہے پھر مہاراج نے سچجی کے سرلیخ تھلے اگلا شبد اچارن کیتا ہے پھر مہاراج جی نے گرونتی جہے برہم گیانی ہوں گرمخ انہوں کی سدگرہ نے اوستھا دسی ہے اس شبد کے اندر کیول کچجی ਜੀ ਦਾ ਪ੍ਰਕਰਣ ਆਵੇਗਾ ਜੇ ਸਾਨੂੰ ਆਪਣੇ ਕੁਝ ਅੱਜ ਦਾ ਹੀ ਪਤਾ ਲੱਗਦੇ ਨਾ ਕਿ ਸਾਡੇ ਦੇਸ਼ ਭਾਸ਼ਾ ਦਾ ਬਚਨ ਹੈ ਜਿਹੜਾ ਕੋਈ ਚੰਗੇ ਸਲੀਕੇ ਨਾਲ ਆਪਣਾ ਜੀਵਨ ਬਤੀਤ ਕਰਦਾ ਚੰਗੇ ਗੁਣਾਂ ਦਾ ਧਾਰਨੀ ਹੁੰਦਾ ਜਿਵੇਂ ਨੂੰਹ ਨੂੰ ਬੜੀ ਹੀ ਜ਼ਿਆਦਾ ਸੋਝੀ ਹੋਵੇ ਬੜੀ ਦਾਨ ਆਈ ਹੋਵੇ ਤੇ ਫਿਰ ਉਹਦੀ ਸੱਚ ਮਾਂ ਜਿਹੜੀ ਸੱਸ ਮਾਂ ਕਹਿੰਦੀ ਹੈ ਕਿ ਇਹ ਤਾਂ ਬੜੀ ਹੀ ਸੁਚੱਜੀ ਹੈ ਤੇ ਜੇ ਉਹਨੂੰ ਪ੍ਰਸ਼ਾਦਾ ਪਾਣੀ ਬਣਾਉਣ ਦਾ ਢੰਗ ਨਾ ਹੋਵੇ ਗੱਲ ਕਰਨ ਦਾ ਢੰਗ ਨਾ ਹੋਵੇ ਆਪਣੇ ਸਹੁਰੇ ਦੀ ਆਪਣੇ ਸੱਸ ਦੀ ਇੱਜ਼ਤ ਨਾ ਕਰਨੀ ਜਾਣਦੀ ਹੋਵੇ ਫਿਰ ਉਹਨੂੰ ਕਹਿੰਦੇ ਆ ਕਿ ਉਹਨੂੰ ਕੋਈ ਚੱਜ ਨਹੀਂ ਹੈ ਢੰਗ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਸ ਸ਼ਬਦ ਦੇ ਅੰਦਰ ਕੁਚੱਜ ਦੱਸਦੇ ਹੋ ਕਿ ਅਸੀਂ ਕਿਹੜੇ ਕੁਚੱਜਾਂ ਕਰਕੇ ਖੋਟੇ ਢੰਗਾਂ ਕਰਕੇ ਔਗੜਾਂ ਕਰਕੇ ਵਾਹਿਗੁਰੂ ਤੋਂ ਵਿਛੜ ਗਏ ਹਾਂ। ਜੇ ਸਾਨੂੰ ਆਪਣੇ ਔਗੜ ਹੀ ਪਤਾ ਲੱਗ ਜਾਣਾ ਤੇ ਫਿਰ ਸਤਸੰਗ ਦੀ ਅਗਲੀ ਪੌੜੀ ਸੁਚੱਜੀ ਵੀ ਹੁੰਦੀ ਹੈ ਤੇ ਜਿਨ੍ਹਾਂ ਨੂੰ ਆਪਣੇ ਔਗੜ ਹੀ ਨਹੀਂ ਪਤਾ ਲੱਗਦੇ ਉਹ ਗੁਰੂ ਜੀ ਦੀ ਸ਼ਰਨ ਤੋਂ ਦੂਰ ਚਲੇ ਜਾਂਦੇ ਆ। ਉਹਨਾਂ ਦੇ ਮਨੁੱਖਾ ਜਨਮ ਦੇ ਅੰਦਰ ਸਤਸੰਗਤ ਦੀ ਕਦੇ ਗਿਆਨ ਨਹੀਂ ਪ੍ਰਾਪਤ ਹੁੰਦਾ ਤਾਂ ਉਹਨਾਂ ਨੂੰ ਸਿੱਖ ਇੰਨੇ ਗੁਣਾਂ ਨੂੰ ਧਾਰਨ ਕਰਕੇ ਵੀ ਕਹਿੰਦੇ ਨੇ ਮਹਾਰਾਜ ਸਾਡੇ ਵਿੱਚ ਕੋਈ ਗੁਣ ਨਹੀਂ ਸੱਚੇ ਪਾਤਸ਼ਾਹ ਇਹ ਤਾਂ ਸਾਰੇ ਗੁਣ ਤੁਹਾਡੇ ਦਿੱਤੇ ਹੋਏ ਆ ਤੁਸੀਂ ਉਪਕਾਰ ਕੀਤਾ ਮੇਰੀ ਦੇਹ ਨੂੰ ਸਫਲਿਆ ਕੀਤਾ ਮੇਰੇ ਮਨ ਨੂੰ ਆਪਣੇ ਸ਼ਬਦ ਨਾਲ ਜੋੜਿਆ। ਉਹਨੇ ਜਦੋਂ ਪੁੱਛਿਆ ਤਾਂ ਸਤਿਗੁਰਾਂ ਜੀ ਨੇ ਦੱਸਿਆ ਵੀ ਕਿਹੜੇ ਕੁਚੱਜਾਂ ਕਰਕੇ ਅਸੀਂ ਵਾਹਿਗੁਰੂ ਤੋਂ ਦੂਰ ਹੋ ਗਏ ਹਾਂ। ਮਹਾਰਾਜ ਜੀ ਨੇ ਮੈਂ ਤਾਂ ਇਹ ਸਿੱਖਿਆ ਹਜ਼ੂਰ ਨੇ ਦਿੱਤੀ ਹੈ ਇੱਕ ਓਅੰਕਾਰ ਅਦਿੱਤੀ ਪਰਮੇਸ਼ੁਰ ਇੱਕ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ
ਸਤਿਗੁਰੂ ਪ੍ਰਸਾਦ
ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੇ ਸਰੂਪ ਦੀ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਉਹ ਸ਼ਬਦ ਰੂਪ ਹੈ ਉਸ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਸਤਿਗੁਰੂ ਜੀ ਦੇ ਕੋਲੇ ਆਈ ਹੋ ਗੁਰੂ ਜੀ ਦੀ ਸ਼ਰਨ ਚ ਆ ਸਤਿਗੁਰੂ ਜੀ ਦਾ ਸਿੱਖ ਬਣ ਜਦੋਂ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਹੋਵੇਗੀ ਤੇ ਫਿਰ ਤੇਰੇ ਅੰਦਰ ਓਅੰਕਾਰ ਦਾ ਪ੍ਰਕਾਸ਼ ਹੋਵੇਗਾ ਜੋ ਇੱਕ ਹੈ
ਮਨ ਕੁਚੱਜੇ ਅਮਾਵਨ ਦੂਸੜੇ
ਸਤਿਗੁਰੂ ਜੀ ਬੇਨਤੀਆਂ ਕਰਨ ਦੀ ਜਾਚ ਦੱਸਦੇ ਸਤਸੰਗ ਜੀ ਜਦੋਂ ਆਪਣੇ ਔਗਣ ਪਤਾ ਲੱਗ ਜਾਣ ਤੇ ਫਿਰ ਮਹਾਰਾਜ ਜੀ ਦੀ ਅੱਗੇ ਅਰਦਾਸ ਕਰਨੀ ਹੈ ਮਨ ਕੁਚੱਜੀ ਅਮਾਵਨ ਦੂਸੜੇ ਦੂਸੜੇ ਕਹਿੰਦੇ ਆ ਦੋਸਾਂ ਨੂੰ ਮਹਾਰਾਜ ਜੀ ਹੇ ਵਾਹਿਗੁਰੂ ਮਨ ਮੇਰੇ ਵਿੱਚ ਇੰਨਾ ਕੁਚੱਜ ਹੈ ਕਿ ਮੈਨੂੰ ਕੋਈ ਢੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਜੀਵਨ ਦੇ ਜਿਉਣ ਦਾ ਤਰੀਕਾ ਨਹੀਂ ਹੈ ਸ਼ਬਦ ਵਿੱਚ ਸੁਰਤ ਦੇ ਜੋੜਨ ਦਾ ਤਰੀਕੇ ਮੈਂ ਸੰਸਾਰ ਦੇ ਸਿੱਖ ਲਏ ਹੈ ਸੰਸਾਰ ਦੀਆਂ ਬੜੀਆਂ ਗੱਲਾਂ ਮੈਨੂੰ ਕਰਨੀਆਂ ਆਉਂਦੀਆਂ ਨੇ ਤੇ ਸੰਸਾਰ ਵਿੱਚ ਵਿਹਾਰਾਂ ਵਿੱਚ ਵੀ ਮੈਂ ਬੜਾ ਚਤੁਰ ਹਾਂ ਪਰ ਮਹਾਰਾਜ ਮੇਰੇ ਵੀ ਦੋਸ਼ ਇੰਨੇ ਹੈ ਕਿ ਉਹ ਮਿਆਉਂਦੇ ਹੀ ਨਹੀਂ ਅਮਾਵਣ ਮਿਆਉਣਾ ਜਿਹੜੇ ਮਿਆ ਜਾਣ ਭਾਵ ਸਮਾ ਜਾਣ ਮੇਰੇ ਵਿੱਚ ਤਾਂ ਇੰਨੇ ਦੋਸ਼ ਹੈ ਜਿਨ੍ਹਾਂ ਦੀ ਕੋਈ ਗਿਣਤੀ ਤੇ ਮਿਣਤੀ ਹੀ ਨਹੀਂ ਜਿਹੜੇ ਸਮਾ ਹੀ ਨਹੀਂ ਸਕਦੇ ਸੱਚੇ ਪਾਤਸ਼ਾਹ ਇੰਨਾ ਮੇਰੇ ਵਿੱਚ ਕੁਚੱਜ ਹੈ ਉਹ ਢੰਗ ਹੈ ਨਾ ਬੋਲਣਾ ਮਿੱਠਾ ਆਉਂਦਾ ਨਾ ਸੱਚੇ ਪਾਤਸ਼ਾਹ ਪ੍ਰੇਮ ਨਾਲ ਬਾਣੀ ਪੜ੍ਹਨੀ ਆਉਂਦੀ ਹੈ ਇੰਨਾ ਜੀਵਨ ਗੁਜ਼ਰ ਗਿਆ ਏ ਮਹਾਰਾਜ ਮੈਨੂੰ ਸੁਰਤ ਨੂੰ ਸ਼ਬਦ ਵਿੱਚ ਲਾਉਣੀ ਆਈ ਕੋਈ ਵੀ ਗੁਣ ਨਹੀਂ ਸੱਚੇ ਪਾਤਸ਼ਾਹ ਮੇਰੇ ਅੰਦਰ ਇੰਨੇ ਮੇਰੇ ਵਿੱਚ ਔਗਣ ਨੇ ਕੁਚੱਜ ਹਨ ਉਹ ਢੰਗ ਹਨ ਕਿ ਮੇਰੇ ਅੰਦਰ ਮਿਉ ਨਹੀਂ ਸਕਦੇ ਜੇ ਤਾਂ ਸਮੁੰਦਰ ਸਾਗਰ ਮੀਰ ਭਰਿਆ ਤੇਤੇ ਅਵਗਣ ਹਮਾਰੇ ਮਹਾਰਾਜ ਸਮੁੰਦਰ ਵੀ ਸ਼ਾਇਦ ਉਹਨਾਂ ਜਲ ਨਹੀਂ ਜਿੰਨੇ ਮੇਰੇ ਵਿੱਚ ਔਗਣ ਨੇ ਸੱਚੇ ਪਾਤਸ਼ਾਹ ਇਹ ਸਮਾਉਂਦੇ ਨੇ ਮਿਆਉਂਦੇ ਨੇ ਗਿਣਤੀ ਮਿਣਤੀ ਤੋਂ ਰਹਿਤ ਮੇਰੇ ਵਿੱਚ ਦੋਸ਼ ਹਨ
ਸਹੁਰਾਵਣ ਜਾਓ ਜੀ
ਮਹਾਰਾਜ ਮੈਂ ਸੌ ਪਤੀ ਪਰਮੇਸ਼ੁਰ ਦੇ ਆਨੰਦ ਨੂੰ ਕਿਵੇਂ ਮਾਨਣ ਵਾਸਤੇ میں بھی سمادھی وچ چلی جاواں، مینو بھی سکھ ملے، یہ دیہ دا ابھیاس چھٹ جاوے، میں دیہ ہاں میں دیہ ہاں، یہ تاں ایڈا کٹانگا میرے وچ اپنی شکل صورت نہیں دیندا، اپنا آپ سمجھدا رہنا، یہ ہی بڑیائی وچ یہ ستکار وچ میں پھسیا رہنا ہاں۔ مہاراج مینو دسو، اے سچے پاتشاہ جی، میں پتی پرمیشر دے آنند نو کیویں راو سکاں، پاو مان سکاں، مینو یہ کرپا کر کے دسو کہ واہگرو جی تک کیویں جایا جاوے۔
ایک چڑھندی
سچے پاتشاہ جی کہندے پھر سنگت کریا کر۔ مہاراج جی جڑے جیو ہے یہ سچے پاتشاہ جی سو نو راون واسطے پتی دا آنند مانن واسطے جتن کردے ہیں، گرمکھ مہاراج جی سنگت وچ تاں پھر ایک دو ایک چڑھندی ہے، اتے تو مہاراج ایک تو ایک چڑھتے آپ جی دے سیوک۔ جے کوئی سنگت وچ سات سنگت جی پنج بانیاں دا نتنمی آؤندا ہے تے اونوں ہنکار نہیں ہوندا، کیونکہ اتے کوئی پنج گرنتھی دا نتنمی نہیں آؤندا ہے، جہاں پانچ گرنتھی کا نتنمی ہے وہ بھی مان ٹوٹتا ہے کہ سنگت وچ تو سواس سواس بھجن والے گرمکھ آؤ گے، من تیری اوستھا جی نکی ہے۔ مہاراج جی نے اگے یہ بےنتی کرنی سچے پاتشاہ آپ جی کی سنگت وچ جڑے آپ نال پیار کرتے ہیں وہ تو ایک تو ایک چڑھتی اوستھا والے ہیں، کسی دے تو متر وچوں میر پیا بگ جائے، کسی کا مہاراج آپ کے سروپ میں دھیان لگا ہوا دیش کال وستو بھلی ہوئی ہے، کسی کے روم روم چلندی آوازیں آ رہی ہیں، ایک تو ایک چڑھتی اوستھا والے ہیں آپ جی کی سنگت
وچ۔ جانا میرا
ہمارا سڈا اگڑا کے پریا کا اتے کون کوئی نہ جانا ہے، مہاراج ساری تو کوئی ہوند ہی نہیں نا، اسی تو کسی پہچان بچ ہی نہیں سچے پاتشاہ، کیونکہ سڈے کول تو اگڑ ہی اگڑ ہے، مہاراج سانو سنگت وچ کیویں آپ جی کا پیار ملے، کیویں ساری پہچان آپ جی دے نال بنے۔ سچے پاتشاہ مہاراج سانو بھی آپ جی کا وہ انتر آتم سکھ ملے، یہ غریب نواز صاحب تو کوئی نہ ہی نہیں جانتا، کیونکہ اگڑوں کے بھرے ہوئے ہاں
سخی سہراویا۔
سدگرو غریب نواز جی کہتے ہیں کہ جنہ سخیا نے مہاتما روپی سخیا نے گرمکھا نے سو پتی پرمیشر دے نام دے آنند نے ماریا ہے،
امبی شاون یہ جیو۔
مہاراج جی وہ کیسے ہوں، انہوں کی کی نشانی ہے؟ گرو نانک صاحب جی کہتے سے امبی شاون یہ جیو، جنہیں امب کی چھان ہوں گی ہے نا کن سنگڑی ہوں گی ہے، پھر انہوں نے سات سنگت جی امب کا کدا میٹھا پھالا بہار ہے، آپ امب کھانے ایک ایک پھل ہے جنہوں بار بار منہ چائی ہے، جی کوئی ہور چیز منہ چائیے نا تو کٹ دئیے دوبارہ کھانے دل نہیں کرتا، پر امب نے تو بار بار منہ چاؤ گے تو کٹ دے گی پھر پاؤ گے پھر نالے رس لیں گے۔ سچے پاتشاہ جی کہتے جہے نام رسی ہے گرمکھ ہے وہ میر شان، انہوں کے کول شانتی روپی شان ہوں، جنہیں بڑے سنگڑے پتے ہوں نا امب کے رکھ دے، انہوں کے سادنا روپی پترے بڑے ہی سنگڑے ہیں، وہ وڈے امرت ویلے اٹھتے ہیں، سارا سارا دل بھجن کری جاندے ہیں، اپنا آپ نقصان کر کے بھی دوسرے کا بھلا کرتے ہیں، ہر ویلے اپکار کرتے ہیں، میٹھا بولتے ہیں، ایڈے گڑ ہندیا ہوا بھی جنہیں پھلا والا رخ امبا والا رخ وہ چب جاتا ہے نا، مہاراج کہتے منشا گولی ایلے آ جاتے ہیں تو نمرتا چپ جاتے ہیں، سب کے چرنوں کی دور بن جاتے ہیں، ایسے انہوں نے نمرتا آ جاتی ہے، تو جہاں پھر انہوں کی شام آن دا نا، شام ماننا کی ہے وہ جو نام رسیے سنت مہاتما گرسکھ کی جہاں سنگت کرتا نا، انہوں پھر سات سنگت کی گیان روپی پھل جا رسیا ہوا وہ پراپت ہوں، نام کا رس آ، جنہیں امب نو بار بار آپ رس لیں ہوئے منہ چاہے پھر کھ گئے، انہیں گرسکھ سات سنگت جی ایک باری واہگرو کہتے ہیں نا انہوں کی سنگت کرتے اینا رس ہوں، دوجی باری اپنے آپ ہی منہ چ نکلتا آنند آ، بار بار جپتے ہیں پرمیشر کا نام، महाराज जी कहें अंब की छां का दृष्टान देते हजूर कहें से अंबड़ी अंबी छावर लेह जी है जिमें अंब की छां होंगी है ना उन्हें उन्होंने को शांति रूपी छां होंगी है उन्होंने साधना रूपी पत्र उन्होंने नाम जपद्या वेख के दूसरे चा आ मना मैं भी नाम जपा सतगुरु जी कहते कि चज वाले भी सुचज वाले बन जाते हैं उन्हों की संगत करके ज्ञान का रसिया होया ब्रह्म ज्ञान का फल शकन में मिल जाता
है
फिर चा आ ना मन के अंदर महाराज जी जिहड़े महात्मा वाले गुण है जिन्ना प्यार उन्होंने मन में लगा महाराज मेरे गुण क्यों नहीं आते सच्चे पातशाह महाराज ने कहा ना कि वह जो गुण नहीं मिलते तो फिर मन के अंदर जिज्ञासु रोन लग पैंदा है सतगुरु जी की याद ना ना मन में आवे तो उन्होंने विछोड़े करके रोन आने लग पैंदा है वैराग आने लग पैंदा है सच्चे पातशाह जी ने भी कहा ना क्यों ना मरीजा रोए जा लग चित ना आवन क्यों नहीं रो रहे कि मना तू मरदा जब तक तेन याद नहीं आती वाहगुरु की तो सतगुरु जी कहते हैं यह बेनती कर नूर शाह कि महाराज मेरे विच क्यों नहीं वह गुण आते जड़े आप दे नाम रसी में गुरसिखा के अंदर सब गुण आ जाते
हैं
सच्चे पातशाह मैं किस जी ने दोष धरा यह दोष तो मेरा अपना है क्योंकि मैं चज नहीं धारण किया महाराज जी बेनती करने की जाग दस दे सच्चे पातशाह मूर्शा यह बेनती कर हे वाहगुरु यह जो जो तेरे प्यार वाले महात्मा विच गुण आ जाते हैं वह मेरे विच क्यों नहीं गुण तो मैं किस जी ने दोष देवा किन्ने दोष देवा यह दोष तो महाराज मेरा अपना है क्योंकि मैं कोई ढंग नहीं धारण किया संगत नहीं की आप जी की सिखी नहीं धारण की नाम नहीं जपया गल कर छड़िया महाराज मैं किन्ने दोष देवा दोष तो मेरे अपने विच हन
जागुण तेरे विथरा
हे वाहगुरु जी आप जी ने किड़े गुणा का मैं विस्थार करके दसा आप दयालु है कृपालु है मेहरबान हो किरत घरों में पाल दे सच्चे पातशाह मैं किड़े गुण आप जी दे विस्थार नाल कहना करा
हाँ क्या क्या किन्ना तेरा नाओ जी
केड़ा केड़ा महाराज आप जी का मैं नाम किन्ना लैना करा क्योंकि आप दे नाम ही नहीं गिने जा सकते शेष नाग तो नहीं गिने जाते जिन्हिया इनिया जीवा ने महाराज आप जी का तो नामा का अंत नहीं आता जदों कीर्तन नाम जोड़े हैं जोड़े सतसंग जी सामने वर्तन आ रहे हैं महाराज जी ने कहा असी भी उन्होंने नामों का जिक्र किया तो सर्वनाम कथा कवन कर्म नाम वर्णत सुमत जोड़े कर्म नाम ने महाराज जी वो जी आप सुमत बख्श दो वो असी आप जी के कर्म नाम कहने जिमें आप जिया तो मेहर कर दे आपका नाम मेहरबान है आप जी महाराज दया के घर में आके दया कर दो आपका नाम दयालु है तो महाराज मैं किड़ा किड़ा आप जी का नाम जोड़ा वो लैना करा
एक तो तोल ना अंबड़ा
मैं तो आप जी भी एक भी तोल खूबी के बराबर नहीं पहुंच सकती सच्चे पातशाह आप दे एडिया वड्याईया ने महाराज सच्चे पातशाह असी तो औगड़ा के भरे हुए हैं महाराज असी किसी भी टोल पदार्थ में नहीं कहेंगे महाराज जोड़ा तुम जन्म पदार्थ दिता है ना यदि बराबरी कोई कर ही नहीं सकता कोई दे नहीं सकता कि आप दे बराबर पहुंच जाइए
साधु कुरबाना तेरा जाओ जी
असी तो महाराज सदा ही आप जी तो कुरबान जाने बलहार जाने अपना आप वार दे
रंगोला
फिर यह अवगण जेड़े मन में है वो प्रगट कर ले सच्चे पातशाह जी के अगे हाथ जोड़ करके आप जो बेनती करिए ना सच्चे दिलों महाराज जी फिर साडा निरछल सुभाव वेख के दात देंगे ਹਜ਼ੂਰ ਫਰਮਾਉਂਦੇ ਹਨ ਫਿਰ ਪੜ੍ਹਦੇ
ਸੋਨਾ ਰੁਪਾ ਰੰਗੂਲਾ।
ਮਹਾਰਾਜ ਜੀ ਜਿਹੜਾ ਸੋਨਾ ਨਾ ਤੇ ਰੁਪਾ ਜਿਹੜੀ ਚਾਂਦੀ ਹੈ ਇਹ ਮੈਨੂੰ ਬੜਾ ਆਨੰਦ ਦੇਣ ਵਾਲੇ ਪ੍ਰਤੀਤ ਹੁੰਦੇ ਆ। ਸੋਨੇ ਚ ਚਿੱਤ ਲੱਗਾ ਹੋਇਆ ਰੁਪਏ ਚਾਂਦੀ ਵਿਚ ਚਿੱਤ ਲੱਗਾ ਹੋਇਆ ਦੁਨੀਆਂ ਦਾ ਦਿਖਾਵਾ ਮੈਂ ਕਰਦੀ ਹਾਂ।
ਮੋਤੀ ਦਾ ਮਾਨਕ ਜੀਓ।
ਮਹਾਰਾਜ ਮੋਤੀਆਂ ਵਿਚ ਮਾਨਕਾਂ ਵਿਚ ਹੀਰਿਆਂ ਵਿਚ ਮੇਰਾ ਚਿੱਤ ਲੱਗਾ ਹੋਇਆ ਮੈਂ ਦਿਖਾਵੇ ਵਾਲੇ ਜਿਹੜੇ ਆ ਉਹ ਸ਼ਿੰਗਾਰ ਕਰਦੀ ਆ। ਲੋਕ ਮੈਨੂੰ ਵੇਖਣ ਤੇ ਮੇਰੀ ਜਿਹੜੀ ਆ ਪ੍ਰਭਾ ਵੇਖ ਕੇ ਪ੍ਰਸੰਨ ਹੋਣ ਮੇਰੇ ਤੋਂ ਪ੍ਰਭਾਵਿਤ ਹੋਣ। ਮਹਾਰਾਜ ਮੈਂ ਲੋਕਾਚਾਰੀ ਕਰਦੀ ਹਾਂ।
ਇਹ ਵਸਤੂ ਸਹਿਜ ਤੀਆ।
ਮਹਾਰਾਜ ਜੀ ਇਹ ਜਿਹੜੀਆਂ ਵਸਤੂ ਸਾਰੀਆਂ ਆਪ ਜੀ ਨੇ ਦਿੱਤੀਆਂ ਹੋਈਆਂ ਸਭ ਮਾਲਕ ਨੇ।
ਮੈਂ ਤਿੰਨ ਸਿਉ ਲਾਇਆ ਚਿੱਤ ਜੀ।
ਮਹਾਰਾਜ ਆਪ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨਾਲ ਮੈਂ ਚਿੱਤ ਲਾ ਲਿਆ। ਸੋਨੇ ਨਾਲ ਚਿੱਤ ਲਾ ਲਿਆ, ਚਾਂਦੀ ਨਾਲ ਚਿੱਤ ਲਾ ਲਿਆ, ਮੋਤੀਆਂ ਤੇ ਮਾਨਕਾਂ ਦੇ ਨਾਲ ਹੀਰਿਆਂ ਜਵਾਹਰਾਤਾਂ ਦੇ ਨਾਲ ਮੈਂ ਆਪਣਾ ਮਨ ਲਾ ਲਿਆ ਹੈ।
ਮੰਦਰ ਮਿੱਟੀ ਸੰਦੜੇ।
ਜਿਹੜੇ ਮੰਦਰ ਘਰ ਹਨ ਮਿੱਟੀ ਦੇ ਜਿਹੜੇ ਸੀਗੇ ਉਹ ਘਰ ਮਿੱਟੀ ਦੇ ਬਣੇ ਹੋਏ, ਉਹਨਾਂ ਵਿਚ ਮੈਨੂੰ ਸਿਦਕ ਨਹੀਂ ਆਇਆ।
ਪੱਥਰ ਗੀਤੇ ਰਾਸ ਜੀ।
ਪੱਥਰ ਦੇ ਫਿਰ ਉਹ ਜਿਹੜੇ ਸੀ ਬਣਾ ਲਏ, ਕਿਆ ਸੋਹਣੇ ਪੱਥਰ ਲਿਆ ਲਿਆ ਕਰਕੇ ਲਾਏ। ਅੱਜ ਕੱਲ ਦੇ ਸਮੇਂ ਵਿਚ ਵੀ ਵੇਖੀਏ ਤੇ ਕਈ ਇਹਨਾਂ ਮਕਾਨਾਂ ਉੱਤੇ ਖਰਚਾ ਕਰਦੇ ਆ ਕਿ ਜਿਵੇਂ ਬਹੁਤ ਲੰਮਾ ਸਮਾਂ ਇੱਥੇ ਹੀ ਰਹਿਣਾ। ਕਲਯੁਗ ਦੇ ਵਿਚ ਤਾਂ ਉਮਰ ਹੀ ਬੜੀ ਥੋੜੀ ਰਹਿ ਗਈ ਹੈ। ਮਹਾਰਾਜ ਮੇਰਾ ਚਿੱਤ ਨਾ ਮਹਿਲ ਮਾੜੀਆਂ ਵਿਚ ਲੱਗਾ ਹੋਇਆ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਮਹਿਲ ਸਖਣ ਰਹਿ ਗਏ ਵਸਾਇਆ ਕੰਮ ਬੇੜਾ ਸੇ ਮਾੜੀਆ ਬਹਿਸਲ ਰੂਹਾ ਮਨ। ਮਹਾਰਾਜ ਮੈਨੂੰ ਸੋਝੀ ਨਹੀਂ ਹੈ। ਮੈਂ ਤਾਂ ਸੋਚਿਆ ਜਿਵੇਂ ਕਹਿੰਦੇ ਆ ਨਾ ਜਦੋਂ ਮਕਾਨ ਬਣਾਉਣਾ ਹੋਵੇ ਡੂੰਘੀ ਨਹੀਂ ਰੱਖੀ ਮਜ਼ਬੂਤ ਮਕਾਨ ਹੋਵੇ। ਬਾਣੀ ਕਹਿੰਦੀ ਹੈ ਗਹਿਰੀ ਕਰ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋਲ ਕਾਈ ਜਿਨ ਤ੍ਰਿਣ ਘਰ ਨੀਂਦ ਬਣਾਏ। ਸਤਿਯੁਗ ਦੇ ਵਿਚ ਮਾਰ ਕੰਡਾ ਲਿਖੀ ਹੋਇਆ ਉਦੋਂ ਸਾਧ ਸੰਗਤ ਦੀ ਲੱਖ ਵਰਿਆਂ ਦੀ ਆਰਜਾ ਭਾਈ ਗੁਰਦਾਸ ਜੀ ਨੇ ਕਿਹਾ ਮਾਰ ਕੰਡੇ ਲਿਖੀ ਨੇ ਝੁੱਗੀ ਨਹੀਂ ਪਾਈ ਕੁਟੀਏ ਨਹੀਂ ਪਾਈ। ਕਹਿੰਦਾ ਮਾਰੀ ਜਾਣ ਲੱਖ ਵਰਿਆ ਉਮਰ ਸੀ ਉਸ ਰਿਖੀ ਦੀ। ਕਹਿੰਦਾ ਇੱਕ ਦਿਨ ਚਲੇ ਹੀ ਜਾਣਾ ਕੀ ਕੁਟੀਆ ਪਾਉਣੀ ਹੈ। ਸੌ ਸਾਲ ਦੀ ਉਮਰ ਕਲਯੁਗ ਵਿਚ ਮੰਨੀ ਹੋਈ ਹੈ। ਮਹਾਰਾਜ ਮੈਨੂੰ ਤਾਂ ਮਿੱਟੀ ਵਾਲੇ ਬਣੇ ਹੋਏ ਘਰਾਂ ਵਿਚ ਸਿਦਕ ਨਹੀਂ ਆਇਆ। ਮੈਂ ਤਾਂ ਪੱਥਰ ਦੇ ਉਹਨਾਂ ਨੂੰ ਗੱਚ ਲਾ ਲਾ ਕੇ ਐਨ ਐਡੇ ਕਿਲੇ ਉਸਾਰ ਦਿੱਤੇ ਉਹਨਾਂ ਦਾ ਹੀ ਮੈਨੂੰ ਰਸ ਚਿੰਬੜਿਆ ਹੋਇਆ ਹੈ। ਮੇਰਾ ਘਰ ਮੇਰਾ ਘਰ ਇਹ ਮੈਨੂੰ ਮਨ ਵਿਚ ਇਹ ਖਿਆਲ ਹੈ ਕਿ ਮੈਨੂੰ ਇਹੀ ਚੀਜ਼ਾਂ ਰਾਸ ਆਉਣਗੀਆਂ ਕਿ ਇਹ ਮੇਰੀਆਂ ਨੇ ਮੈਂ ਇਹਨਾਂ ਵਿਚ ਸਦਾ ਰਹਾਂਗਾ। ਪਰ ਸਾਧ ਸੰਗਤ ਜੀ ਬੜੇ ਬੜੇ ਬਣੇ ਹੋਏ ਬਾਦਸ਼ਾਹਾਂ ਦੇ ਕਿਲੇ ਅੱਜ ਖੰਡਰਾਤ ਹੋ ਚੁੱਕੇ ਹੈ। ਜਿਸ ਲਾਲ ਕਿਲੇ ਵਿਚੋਂ ਕਦੇ ਨਿਰੰਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਉਹਨੇ ਹੁਕਮ ਜਾਰੀ ਕੀਤਾ ਸੀ, ਅੱਜ ਉਸ ਲਾਲ ਕਿਲੇ ਦੀ ਕੀ ਹਾਲਤ ਹੈ ਤੇ ਸਤਿਗੁਰਾਂ ਨੇ ਜਿੱਥੇ ਬੈਠ ਕੇ ਸ਼ਹਾਦਤ ਦਿੱਤੀ ਸੀ ਉੱਥੇ ਮੱਥਾ ਟੇਕਣ ਵਾਲਿਆਂ ਦੀਆਂ ਲੈਣਾਂ ਲੱਗੀਆਂ ਰਹਿੰਦੀਆਂ ਨੇ। ਮਹਾਰਾਜ ਮੇਰਾ ਚਿੱਤ ਤਾਂ ਇਹਨਾਂ ਮਹਿਲ ਮਾੜੀਆਂ ਵਿਚ ਸੱਚੇ ਪਾਤਸ਼ਾਹ ਲੱਗ ਗਿਆ ਏ। ਮੈਂ ਸਮਝਿਆ ਕਿ ਇਹ ਮੈਨੂੰ ਰਾਸ ਆਉਣਗੇ।
ਇੰਨੇ ਟੋਲੀ ਭੁੱਲੀ ਆਸ।
ਮਹਾਰਾਜ ਮੈਂ ਇਹਨਾਂ ਟੋਲੀ ਜਿਹੜੇ ਪਦਾਰਥ ਹਨ ਨਾ ਇਹਨਾਂ ਪਦਾਰਥਾਂ ਵਿਚ ਮਹਾਰਾਜ ਮੇਰੀ ਚਿੱਤ ਦੀ ਗਿਣਤੀ ਭੁੱਲ ਗਈ ਹੈ।
ਇਸ ਕੰਤ ਨਾ ਬੈਠੇ ਪਾਸ ਜੀਓ।
ਇਸ ਕੰਤ ਪਤੀ ਪਰਮੇਸ਼ਰ ਦੇ ਨਾਲ ਮੇਰੀ ਚਿੱਤ ਦੀ ਗਿਣਤੀ ਕਦੇ ਬੈਠੀ ਹੀ ਨਹੀਂ। ਮੇਰਾ ਕਦੇ ਮਨ ਜੁੜਿਆ ਹੀ ਨਹੀਂ। ਪਖੰਡਾਂ ਵਿਚ ਹੀ ਦਿਖਾਵੇ ਵਿਚ ਹੀ ਮੇਰੀ ਉਮਰ ਲੰਘ ਗਈ ਹੈ।
ਅੰਬਰ ਗੂੰਜਾ ਗੁਰਲੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਸਾਧ ਸੰਗਤ ਜੀ ਦਿਨ ਦਾ ਚੜਾਅ ਹੁੰਦਾ ਨਾ ਅੰਮ੍ਰਿਤ ਵੇਲੇ ਜਿਹੜੀਆਂ ਗੂੰਜਾਂ ਨੇ ਉੱਤੇ ਫਿਰ ਇਹ ਆਵਾਜ਼ ਕਰਦੀ ਹੈ ਕੁਰਲ ਕੁਰਲ ਦੀ ਆਵਾਜ਼ ਆਉਂਦੀ ਹੈ جدوں بولدیا ہن
اگبا ہٹھے آئے جی
پھر سب سنگت جی جڑے بگلے ہیں نا وہ آ کے بہ جاندے بھاو دن چڑھتا ہے تو بگلے ادارا بھرتے ہیں تو مہاراج جی امریر ستگرو جی کے سکھیا دیندے ہیں دا درشٹانت کی ہے امبر پونجا کرلیا امبر کی ہے ساڈا سر آکاش امبر آکاش نہیں کہتے ہیں یہ ساڈا سیس آکاش ہے تو پونجا ہوں کالیا مہاراج سچے پاتشاہ جی کہتے جڑے پونجا کی میائی تیرے کالے کیس ہے نا یہ تو کرن کرن کر کے بھاگ کرلا کرلا کے جوانی چلی گئی وہ نام جپنا بھجن کرنا من وشیا ہلیا رہا مہاراج سچے پاتشاہ دے اگے سچے دل میں جو بےنتی کریے مہاراج میری جوانی وشیا بن گئی ہے سچے پاتشاہ ہوں تو گوڈے بھی میرے جواب دے گئے تو بگ بہٹھے آئے بگلیاں دی میائی چٹے کیس میرے سر پہ آ گئے چٹی داڑھی ہو گئی سچے پاتشاہ جوانی چلی گئی آپ کے مرن کا شوق نہیں جاگیا مہاراج چت کی گرتی نام نہیں جڑی تو گرد اوستھا تو بعد پھر جوانی تو نہیں نہ آنی پھر بچپن تو نہیں نہ آنا پھر تو بنےرا آ ہی جانا نا تو پھر تو موت آ ہی جانی ہے نا مہاراج یہ میرے سر دے تو کالے کیس جڑے ہیں کرلا کرلا کے جوانی جڑی ہے چلی گئی ہے وشیاں تو گلے من کرلا رہا تو ہر برد اوستھا روپی بگلے آ کے بہ گئے کیس چٹے ہو گئے سارے
چلی ساہورا
جدو کو دن جیو روپی استری جدو چلی سہرے میں پرلوک روپی گھر سہرے
میں جیسی اکا جائے جیو
مہاراج جی کہتے ہوئے دس کی منہ دیں گی اگے جا کر کے کہ میں اتے وشے بھوگ میں ایتھے کیتی ہے وہ جیو روپی استری پھر اگے منہ نہیں دے سکتی ہے کیونکہ پرلوک وچ پوچھا جائے گا تو جب اتے پوچھ کی اتنے تو بڑے جواب آدھے ہیں نا اتے کوئی گل نہیں آ سکنی سچے پاتشاہ جی کہتے ہیں اوگڑ ہے جب من پریت جاگتی ہے نا اپنے اوگڑ دستے ہیں مہاراج میں کی منہ دواں گی اگے جا کر کے میرے وچ کوئی بھی گن نہیں ہے
ستے ستے چال کیا
مہاراج میری تو بچپن کی اوستھا بھی ستے لنگ گئی جوانی اگتیا کی نیند ستے جڑی ہے بتیت ہو گئی ہے
واٹڑی آس جی
بھول گئی ہے میں رستے تو واٹڑی راہ کہ مہاراج میرا من جڑا نا وہ بھول گیا پرمارتھ دے راہ تو راہ سی آپ جی کی بھاؤ بھگتی کا وہ لبیا ہی نہیں مینو تو راہ مایا کا ہی لبیا رہا تو مایا دے راہ سنسار کے اجال تری رہی بھول گئی مہاراج آپ جی کی پراپتی کا راہ نہیں مہاراج پتا لگے پتی پرمیشر تیرے نالوں میرے چت کی برتی جہی ہے نا چھٹ گئی ہے تو جہی پتی تو چھٹ جائے انہوں چھٹڑ کہتے ہیں مہاراج سچے پاتشاہ تیرے گل نہیں دھارن کیتے تیرا پیار نہیں لگا میرے چت کی برتی جہی ہے تیرے تو ٹٹ گئی
ہے
پھر میں ہر دکھا نہیں دھارن کری بیٹھی ہوں دکھ ہی دکھ نے میرے کو دکھ کی کنڈا کھلیا سکھ نہ نکلے کوئی کسی نے دسا اپنا دکھ میرے گوڈے بڑے دکھ دے ہیں وہ کہہ رہے میرے کو آپ بڑے دکھ دے ہیں ایک روگ دسیے تو دوسرا اپنے پینتی روگ کٹ کے دستا ہے مہاراج میں کتوں اپنے دکھ دسا دکھ دیا کنڈا پا لیا نے میرے کوئی بھی سکھ نہیں بڑا ہی میں بے چین ہاں مہاراج تھے سارے گن ہے تو میرے وچ سارے اوگن ہی اوگن یہ جب گرو جی شیشا وکھاؤ نا شبد کا ادو پھر اپنا اندرلا چہرہ دستا ست سنگت جی جنوں اپنا پچج پتا لگ جائے انہوں پھر ستگرو جی کو سچج ملتا ہے گرمت کا ڈنگ ملتا ہے جیون کا ڈنگ ملتا ہے تو وہ پھر گرمکھ بن جاتے ہیں گرمکھ بنے ہوئے نے ستگرہ نے پھر انہوں نے گنونتی بانی اچارن کی سچے پاتشاہ نے جتھے مہاراج نے کیا کہ جڑے گرسکھ نے نا وہ تو چپ چپ کے چرنی لگتے ہیں ਇੰਨੀ ਉਹਨਾਂ ਵਿੱਚ ਨਿਮਰਤਾ ਆ ਜਾਂਦੀ ਹੈ ਕਿ ਉਹ ਵਾਹਿਗੁਰੂ ਜੀ ਦੇ ਪਿਆਰ ਨੂੰ ਪਾ ਕੇ ਆਪਣੇ ਜੀਵਨ ਨੂੰ ਸਫਲਿਆ ਕਰ ਲੈਂਦੇ ਹੈ। ਹਜ਼ੂਰ ਕਹਿੰਦੇ ਹਨ ਫਿਰ ਪੜਦੇ
ਗੁਣਾ ਮੈਂ ਸਭ ਅਵਗੁਣਾ।
ਮਹਾਰਾਜ ਆਪ ਜੀ ਦੇ ਵਿੱਚ ਤਾਂ ਸਾਰੇ ਗੁਣ ਹੀ ਗੁਣ ਹੈ ਤੇ ਮੇਰੇ ਵਿੱਚ ਔਗਣ ਹੀ ਔਗਣ ਹੈ, ਮੇਰੇ ਔਗਣ ਨਹੀਂ ਗਿਣੇ ਜਾਂਦੇ। ਸੱਚੇ ਪਾਤਸ਼ਾਹ ਆਪ ਦੇ ਗੁਣਾਂ ਨੂੰ ਨਹੀਂ ਕੋਈ ਗਿਣ ਸਕਦਾ ਤੇ ਮੈਂ ਔਗਣਾਂ ਦੀ ਭਰੀ ਹੋਈ ਹਾਂ।
ਨਾਨਕ ਕੀ ਅਰਦਾਸ ਜੀਓ।
ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਕ ਇਹੀ ਅਰਦਾਸ ਕਰ ਰਹੇ ਮਨੁੱਖਾਂ ਕਿ ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ। ਜਦੋਂ ਮਹਾਰਾਜ ਦੇ ਅੱਗੇ ਆਪਾਂ ਇਹ ਅਰਦਾਸ ਕਰਦੇ ਹਾਂ ਨਾ, ਸੱਚੇ ਦਿਨੋਂ ਨਿਰਛਲ ਸੁਭਾਅ ਲੈ ਕੇ ਸਤਿਗੁਰੂ ਜੀ ਦੇ ਕੋਲੋਂ ਸਾਧ ਸੰਗਤ ਜੀ, ਫਿਰ ਸਾਨੂੰ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ। ਮਹਾਰਾਜ ਸਾਰੇ ਔਗਣ ਸਿੱਖ ਦੇ ਅੰਦਰੋਂ ਕੱਢ ਦਿੰਦੇ ਆ ਜਿਵੇਂ ਜਿਵੇਂ ਸਿੱਖ ਸੰਗਤ ਕਰਦਾ, ਸ਼ਬਦ ਨਾਲ ਪ੍ਰੀਤ ਪਾਉਂਦਾ, ਜਿਵੇਂ ਜਿਵੇਂ ਉਹਦੀ ਸਿਰਤ ਸ਼ਬਦ ਨਾਲ ਜੁੜਦੀ ਹੈ, ਸ਼ਬਦ ਅੰਦਰੋਂ ਔਗਣ ਮਾਰ ਮਾਰ ਕੇ ਬਾਹਰ ਕੱਢ ਦਿੰਦਾ ਤੇ ਗੁਣਾਂ ਨੂੰ ਅੰਦਰ ਸ਼ਬਦ ਮਹਾਰਾਜ ਜੀ ਦਾ ਵਸਾ ਦਿੰਦਾ। ਸਤਿਗੁਰੂ ਕਹਿੰਦੇ ਮਨੁੱਖਾ ਉਹ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰ, ਮਹਾਰਾਜ ਮੈਂ ਔਗਣਾਂ ਦੀ ਭਰੀ ਹੋਈ ਹੈ, ਵਾਹਿਗੁਰੂ ਮੈਨੂੰ ਕਿਰਪਾ ਕਰਕੇ ਆਪਣੀ ਭਾਵ ਭਗਤੀ ਦਾ ਆਪਣੀ ਪ੍ਰੀਤ ਦਾ ਗੁਣ ਦੇ ਦੇ।
ਬੜਾ ਤੇ ਸੁਹਾਗਣੀ।
ਇਹ ਮਹਾਰਾਜ ਸਾਰੀਆਂ ਸੁਹਾਗਣੀਆਂ ਕੌਣ ਨੇ? ਜਿਸ ਇਸਤਰੀ ਦਾ ਪਤੀ ਸਲਾਮਤ ਹੁੰਦਾ ਤੇ ਉਹਨੂੰ ਸੁਹਾਗਣੀ ਕਹਿੰਦੇ ਆ। ਇੱਧਰ ਗੁਰਮਤ ਵਿੱਚ ਸੁਹਾਗਣੀ ਕਿਹਨੂੰ ਕਹਿੰਦੇ ਆ? ਜਿਹਦੀ ਗੁਰਤੀ ਸ਼ਬਦ ਨਾਲ ਜੁੜ ਗਈ ਹੈ, ਜਿਹਨੂੰ ਪਿਆਰ ਦਾ ਰਸ ਆਉਂਦਾ ਹੈ, ਜਿਨ੍ਹਾਂ ਦਾ ਸਾਧ ਸੰਗਤ ਜੀ ਮਨ ਮਸਤੀ ਵਿੱਚ ਰਹਿੰਦਾ ਹੈ, ਉਹਨਾਂ ਨੂੰ ਸੁਹਾਗਣੀ ਕਹਿੰਦੇ। ਉਹਨਾਂ ਨੂੰ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਕਿਹਾ, ਉਹਨਾਂ ਨੂੰ ਸਤਿਗੁਰਾਂ ਸੰਤ ਕਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਆਪ ਜੀ ਦੇ ਪਿਆਰੇ ਆਪ ਜੀ ਦੇ ਆਨੰਦ ਨੂੰ ਮਾਣਦੇ ਆ, ਸੁਹਾਗਵੰਤੀ ਇਸਤਰੀ ਨੂੰ ਜਿਵੇਂ ਪਤੀ ਦਾ ਸੁੱਖ ਹੁੰਦਾ, ਪਤੀ ਸਿਰ ਤੇ ਹੋਵੇ ਤੇ ਸੰਸਾਰ ਉਹਨੂੰ ਝੁਕਦਾ ਏ, ਤੇ ਜਿਹਦਾ ਪਤੀ ਸਿਰ ਤੇ ਨਹੀਂ ਹੁੰਦਾ ਨਾ ਸਹੁਰੇ ਘਰ ਸਤਿਕਾਰ ਹੁੰਦਾ, ਨਾ ਸਾਧ ਸੰਗਤ ਜੀ ਉਹਦਾ ਪੇਕੇ ਘਰ ਵਿੱਚ ਸਤਿਕਾਰ ਹੁੰਦਾ, ਜਿਹਦਾ ਸਿਰ ਦੇ ਉੱਤੇ ਸਿਰ ਉੱਪਰ ਠੱਡਾ ਗੁਰਸੂਰਾ, ਜਿਹਦੇ ਸਿਰ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਖੜੇ ਨੇ। ਸਾਧ ਸੰਗਤ ਜੀ ਉਹਨਾਂ ਗੁਰਸਿੱਖਾਂ ਦਾ ਇਸ ਲੋਕ ਵਿੱਚ ਵੀ ਸਤਿਕਾਰ ਹੈ ਕਿ ਜਦੋਂ ਸਰੀਰ ਛੱਡ ਕੇ ਪ੍ਰਲੋਕ ਨੂੰ ਜਾਂਦੇ ਆ ਤੇ ਉਹਨਾਂ ਦੇ ਨਾਮ ਦੇ ਜੈ ਜੈਕਾਰ ਦੇ ਦਲ ਤੇ ਵੱਜਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਨ੍ਹਾਂ ਨੇ ਪਿਆਰ ਨੂੰ ਪ੍ਰਾਪਤ ਕੀਤਾ। ਮਹਾਰਾਜ ਜਿਵੇਂ ਸੁਹਾਗਣੀਆਂ ਬ੍ਰਹਮ ਗਿਆਨੀ ਗੁਰਸਿੱਖ ਆਪ ਜੀ ਦੇ ਪਿਆਰ ਵਿੱਚ ਰੱਤੇ ਹੋਏ ਆ, ਰੰਗੇ ਹੋਏ ਆ,
ਸੁਹਾਗਣ ਕਾਈ ਰਾਤ ਜੀਓ।
ਮਹਾਰਾਜ ਮੈਨੂੰ ਵੀ ਕੋਈ ਪ੍ਰੀਤ ਦੀ ਰੰਗੜ ਬਖਸ਼ੋ, ਮੈਨੂੰ ਦੁਹਾਗਣ ਜਿਹਨੂੰ ਪਤੀ ਨੇ ਔਗਣਾਂ ਵਾਲੀ ਜਾਣ ਕੇ ਛੱਡ ਦਿੱਤਾ ਹੋਵੇ ਉਹਨੂੰ ਦੁਹਾਗਣ ਕਹਿੰਦੇ ਆ, ਤੇ ਔਗਣਾਂ ਕਰਕੇ ਸਾਡੀ ਚਿੱਤ ਦੀ ਬਿਰਤੀ ਜਿਵੇਂ ਵਾਹਿਗੁਰੂ ਨਾਲ ਨਹੀਂ ਜੁੜਦੀ, ਔਗਣਾਂ ਕਰਕੇ ਸਾਡੀ ਚਿੱਤ ਦੀ ਬਿਰਤੀ ਛੁੱਟੜ ਹੋ ਗਈ, ਸਾਧ ਸੰਗਤ ਦੀ ਦੁਹਾਗਣ ਹੋ ਗਈ। ਤੇ ਮਹਾਰਾਜ ਦੇ ਅੱਗੇ ਬੇਨਤੀ, ਮਹਾਰਾਜ ਮੈਂ ਤਾਂ ਔਗਣ ਹੀ ਆ ਪਰ ਸੱਚੇ ਪਾਤਸ਼ਾਹ ਕੋਈ ਉਮਰਾਂ ਰੂਪੀ ਰਾਤ ਵਿੱਚ ਮੈਨੂੰ ਵੀ ਪਿਆਰ ਦੀ ਰੰਗੜ ਬਖਸ਼ ਦਿਓ, ਮੇਰੀ ਵੀ ਮਹਾਰਾਜ ਜ਼ਿੰਦਗੀ ਸਫਲ ਹੋ ਜਾਵੇ ਤੇ ਪੰਕਤੀ ਖੀਰ ਲਈ ਇਸੇ ਪ੍ਰਕਾਰ।
ਸਵਰਾਤੀ ਸੁਹਾਗਣੀ।
ਸਾਰੀਆਂ ਸੁਹਾਗਣ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਤਾਂ ਅਵਸਥਾ ਰੂਪੀ ਰਾਤ ਜਿਹੜੀ ਹੈ ਉਹ ਮਹਾਰਾਜ ਆਪ ਜੀ ਦੀ ਅਧੀਨਤਾ ਦਾ ਆਨੰਦ ਪ੍ਰਾਪਤ ਹੈ।
ਮੈਂ ਸੁਹਾਗਣ ਕਾਈ ਰਾਤ ਜੀਓ।
ਮੈਨੂੰ ਛੁੱਟਦੀ ਛੁੱਟਣ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਈ ਸ਼ੌਕ ਅਵਸਥਾ ਰੂਪੀ ਰਾਤ ਦੇ ਦਿਓ। ਮਹਾਰਾਜ ਮੇਰੀ ਵੀ ਜ਼ਿੰਦਗੀ ਰੂਪੀ ਰਾਤ ਵਿੱਚ ਆਪ ਜੀ ਦੀ ਪ੍ਰੀਤ ਦੀ ਸੱਚੇ ਪਾਤਸ਼ਾਹ ਲਗਨ ਲੱਗ ਜਾਵੇ। ਮਹਾਰਾਜ ਸਾਡੇ ਤੇ ਇਹ ਬਖਸ਼ਿਸ਼ ਕਰ ਦਿਓ, ਮਨੁੱਖਾ ਜਨਮ ਮਿਲਿਆ ਅਜਾਈ ਨਾ ਚਲਿਆ ਜਾਵੇ। ਇਹ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ, ਇਸ ਬੇਨਤੀ ਨੂੰ ਸਾਧ ਸੰਗਤ ਜੀ ਕਰਕੇ ਮੂਰਛਾ ਨੂੰ ਸ਼ਬਦ ਦੀ ਪ੍ਰੀਤ ਹਜ਼ੂਰ ਨੇ ਬਖਸ਼ਿਸ਼ ਕੀਤੀ ਸੀ, ਗਰੀਬ ਨਿਵਾਜ ਨੇ ਸੋਝੀ ਬਖਸ਼ਿਸ਼ ਕੀਤੀ, ਗੁਰਮਤ ਦਾ ਪ੍ਰਸਾਦ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਆਪ ਜੀ ਨੇ ਪਿਆਰ ਨਾਲ ਸ਼ਬਦ ਦੀ ਕਥਾ ਸਰਵਣ ਕੀਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੇ ਦੋ ਦਿਨ ਦੀ ਹਾਜ਼ਰੀ ਸੀਗੀ, ਅੱਜ ਦੂਸਰੇ ਦਿਨ ਦੀ ਹਾਜ਼ਰੀ ਵਿੱਚ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਤਰਸ ਕਰਨ, ਹਜ਼ੂਰ ਦੀ ਸਾਰੀ ਜ਼ਿੰਦਗੀ ਪ੍ਰੀਤ ਨਾਲ ਭਰੀ ਹੋਈ, ਜਿਨ੍ਹਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਪ ਜੀ ਆਏ ਹੋ, ਸੱਚੇ ਪਾਤਸ਼ਾਹ ਤੋਂ ਆਪਾਂ ਪਿਆਰ ਦਾ ਪ੍ਰਸਾਦ ਮੰਗੀਏ। ਮਹਾਰਾਜ ਸਾਨੂੰ ਆਪਣੇ ਚਰਣਾਂ ਦਾ ਪਿਆਰ ਲਾ ਦਿਓ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਦਰੋਂ ਅਸੀਸ ਦੇਣ ਲਈ ਸਿੱਖੀ ਸਿਰਫ ਕੇਸਾਂ ਸਵਾਸਾਂ ਦੇ ਨਾਲ ਮਿਲ ਜਾਵੇ, ਮਹਾਰਾਜ ਦੇ ਚਰਨਾਂ ਦੀ ਪ੍ਰੀਤ ਪ੍ਰਾਪਤ ਹੋਵੇ, ਬ੍ਰਹਮਤ ਭੁੱਲਾਂ ਦੀ ਮਾਫੀ ਬਖਸ਼ਵੇ ਜੀ।
ਮੈਂ ਸਭ ਅਵਗਾਣਾ ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੀ ਸੁਹਾਗਣੀ